ਤੁਸੀਂ ਹੋ SBS ਪੰਜਾਬੀ ਦੇ ਨਾਲ।
ਫੈਡਰਲ ਸਰਕਾਰ ਦੀ ਕੋਵਿਡ-19 ਤੋਂ ਬਾਅਦ ਦੀ ਆਰਥਿਕਤਾ ਵਿੱਚ ਨੌਕਰੀ ਲਈ ਤਿਆਰ ਗ੍ਰੈਜੂਏਟਾਂ ਨੂੰ ਵਧਾਉਣ ਦੀ ਇੱਕ ਰਣਨੀਤੀ ਅਨੁਸਾਰ ਯੂਨੀਵਰਸਿਟੀ ਡਿਗਰੀਆਂ ਦੀ ਫੀਸ ਦੇ ਢਾਂਚੇ ਵਿੱਚ ਤਬਦੀਲੀ ਲਿਆਉਣ ਦੀ ਯੋਜਨਾ 'ਤੇ ਮਿਸ਼ਰਤ ਪ੍ਰਤੀਕਿਰਿਆ ਆਈ ਹੈ। ਸਰਕਾਰ ਅਨੁਸਾਰ ਅਨੁਮਾਨਿਤ ਨੌਕਰੀ ਸੰਬੰਧੀ ਡਿਗਰੀਆਂ ਜਿਵੇਂ ਗਣਿਤ ਅਤੇ ਖੇਤੀਬਾੜੀ ਦੀਆਂ ਕੋਰਸ ਫੀਸਾਂ ਵਿੱਚ 62% ਦੀ ਕਮੀ ਆਵੇਗੀ, ਪਰ ਵਿਦਿਆਰਥੀਆਂ ਨੂੰ ਹਿਊਮੈਨਿਟੀਜ਼ ਦੀਆਂ ਡਿਗਰੀਆਂ ਲਈ ਦੁੱਗਣੇ ਤੋਂ ਵੱਧ ਦਾ ਭੁਗਤਾਨ ਕਰਨ ਲਈ ਕਿਹਾ ਜਾਵੇਗਾ। ਆਓ ਸੁਣਦੇ ਹਾਂ ਇਸ ਵਿਸ਼ੇ ਵਿੱਚ ਇਹ ਤਫਸੀਲੀ ਰਿਪੋਰਟ। ਵਿਲੀਅਮ ਚੈਨ ਯੂਨੀਵਰਸਿਟੀ ਵਿੱਚ ਕਿਹੜੀ ਡਿਗਰੀ ਪੜ੍ਹਨੀ ਹੈ, ਇਸ ਬਾਰੇ ਆਪਣੀ ਚੋਣ ਨੂੰ ਅੰਤਿਮ ਰੂਪ ਦੇ ਰਿਹਾ ਹੈ। ਸਿਡਨੀ ਦੇ ਸੇਂਟ ਪਾਇਸ ਦ 10th ਕਾਲਜ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਕਾਮਰਸ ਅਤੇ ਆਰਟਸ ਦੀ ਡਬਲ ਡਿਗਰੀ ਲੈਣ ਦੀ ਯੋਜਨਾ ਬਣਾਈ ਸੀ, ਪਰ ਹੁਣ ਜਦੋਂ ਉਨ੍ਹਾਂ ਦੋਹਾਂ ਡਿਗਰੀਆਂ ਦੀ ਕੀਮਤ ਸੰਭਾਵਿਤ ਤੌਰ 'ਤੇ ਵਧਾਉਣ ਲਈ ਨਿਰਧਾਰਿਤ ਕੀਤੀ ਗਈ ਹੈ ਤਾਂ ਉਹ ਦੁਬਾਰਾ ਸੋਚ ਰਿਹਾ ਹੈ।
Well, I was going to do a double degree with arts on top of what I wanted to do in commerce, but now I might just consider doing commerce like on its own. That's definitely like how I'm thinking now, like is it worth like paying all that extra money for something that's like my second option as well that I want to like do like a double with? I just love like history in general, like what we're doing right now, like we're learning about like the civil rights movement, which is really relevant to what we're doing today, and in ancient history we're doing like ancient societies like the Roman Republic. I just find that really interesting personally, and that's something I wanted to explore in the future, like going like deeper into those societies, like those ancient societies, maybe the modern ones as well. So it's disappointing, I guess. So
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਯੂਨੀਵਰਸਿਟੀ ਦੀਆਂ ਡਿਗਰੀਆਂ ਦੀਆਂ ਫੀਸਾਂ ਵਿੱਚ ਫੇਰ ਬਦਲ ਕਰ ਰਹੀ ਹੈ ਤਾਂ ਕਿ ਗ੍ਰੈਜੂਏਟਾਂ ਨੂੰ ਉਦਯੋਗਾਂ ਵਿੱਚ ਨੌਕਰੀਆਂ ਲੱਭਣ ਵਿੱਚ ਮਦਦ ਮਿਲੇ, ਜਿੱਥੇ ਸਰਕਾਰੀ ਅਨੁਮਾਨਾਂ ਅਨੁਸਾਰ ਕੋਵਿਡ-19 ਤੋਂ ਬਾਅਦ ਰੁਜ਼ਗਾਰ ਵਿੱਚ ਵਾਧਾ ਹੋਵੇਗਾ। ਇਸ ਨੀਤੀ ਤਹਿਤ ਯੂਨੀਵਰਸਿਟੀ ਦੀ ਫੀਸ ਬਦਲ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਉਦਯੋਗਾਂ ਵਿੱਚ ਜਾਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਜੋ ਕਿ ਰੁਜ਼ਗਾਰ ਵਿੱਚ ਵਾਧਾ ਕਰਨਗੇ। ਮਹਾਮਾਰੀ ਤੋਂ ਪਹਿਲਾਂ ਕੀਤੀ ਗਈ ਮਾਡਲਿੰਗ ਅਨੁਸਾਰ ਅਗਲੇ 5 ਸਾਲਾਂ ਵਿੱਚ 62% ਨੌਕਰੀਆਂ ਵਿੱਚ ਵਾਧਾ ਸਿਹਤ ਸੰਭਾਲ, ਵਿਗਿਆਨ ਅਤੇ ਟੈਕਨੋਲੋਜੀ, ਸਿੱਖਿਆ ਅਤੇ ਨਿਰਮਾਣ ਵਾਲੇ ਉਦਯੋਗਾਂ ਵਿੱਚ ਹੋਵੇਗਾ। ਫੈਡਰਲ ਸਿੱਖਿਆ ਮੰਤਰੀ ਡੈਂਟੇਹੈਨ ਦਾ ਕਹਿਣਾ ਹੈ ਕਿ ਉਹ ਗ੍ਰੈਜੂਏਟ ਰੁਜ਼ਗਾਰ ਦਰ ਦੇ 72.2% ਦੇ ਰੇਟ ਵਿੱਚ ਵਾਧਾ ਦੇਖਣਾ ਚਾਹੁੰਦੇ ਹਨ।
What we're trying to do is encourage and incentivize students to go in those areas where we know the skills will be. We know we're going to need more teachers. We know we need more clinical psychologists. I mean, one of the things that deeply concerned the government as a result of the bushfires was the fact that we didn't have the clinical psychologists to go into especially regional and rural communities. There is a real shortage in that area, and we want to incentivize people to go into those areas because we know there are jobs there.
ਸਸਤੀਆਂ ਕੋਰਸ ਕੀਮਤਾਂ ਅਗਲੇ ਸਾਲ ਤੋਂ ਨਵੇਂ ਅਤੇ ਵਰਤਮਾਨ ਵਿੱਚ ਦਾਖਲ ਵਿਦਿਆਰਥੀਆਂ ਲਈ ਉਪਲਬਧ ਹੋਣਗੀਆਂ। ਵਧੀਆਂ ਹੋਈਆਂ ਕੋਰਸ ਫੀਸਾਂ ਮੌਜੂਦਾ ਵਿਦਿਆਰਥੀਆਂ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ ਜਿਨ੍ਹਾਂ ਨੇ ਆਪਣੀਆਂ ਫੀਸਾਂ ਫਰੀਜ਼ ਕਰ ਲਈਆਂ ਹਨ। ਫੈਡਰਲ ਸਰਕਾਰ ਯੂਨੀਵਰਸਿਟੀ ਦੀਆਂ ਥਾਵਾਂ ਦਾ ਕੈਪ ਵਧਾ ਕੇ 2023 ਤੱਕ ਆਸਟ੍ਰੇਲੀਆਈ ਵਿਦਿਆਰਥੀਆਂ ਲਈ 39,000 ਹੋਰ ਥਾਵਾਂ ਦੀ ਆਗਿਆ ਦੇਵੇਗੀ। ਕੋਵਿਡ-19 ਕਾਰਨ ਯਾਤਰਾ 'ਤੇ ਲੱਗੀਆਂ ਪਾਬੰਦੀਆਂ ਅਤੇ ਲੇਬਰ ਮਾਰਕੀਟ ਵਿੱਚ ਆਈ ਗਿਰਾਵਟ ਦਾ ਮਤਲਬ ਹੈ ਕਿ 2021 ਲਈ ਯੂਨੀਵਰਸਿਟੀ ਦੇ ਦਾਖਲੇ ਵੱਧ ਰਹੇ ਹਨ ਅਤੇ ਲਗਭਗ 20,000 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਗੈਪ ਈਅਰ ਨਾ ਲੈਣ ਦੀ ਸੰਭਾਵਨਾ ਹੈ। ਸ਼੍ਰੀ ਟੇਹਾਨ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਹੀ ਨਰਸਿੰਗ, ਅਧਿਆਪਨ, ਕਾਉਂਸਲਿੰਗ, IT ਅਤੇ ਸਾਇੰਸ ਦੇ ਯੂਨੀਵਰਸਿਟੀ ਸ਼ਾਰਟ ਕੋਰਸਾਂ ਵਿੱਚ ਭਾਰੀ ਮੰਗ ਦੇਖ ਚੁੱਕੀ ਹੈ ਅਤੇ ਇਸ ਮੰਗ ਨੂੰ ਹੋਰ ਵਧਾਉਣ ਲਈ ਫੀਸ ਵਿੱਚ 74% ਤੱਕ ਦੀ ਕਟੌਤੀ ਕਰ ਚੁੱਕੀ ਹੈ।
We're about to see the biggest contraction of the Australian economy since the Great Depression. We're ensuring young people are getting the skills in the areas that we know there are going to be jobs. One of the things which gives us confidence is what we've seen through micro-credentials. The strong demand we've seen from the students, we think really demonstrates that students now do have an eye to making sure that they want to get educated in the areas where jobs will be.
Science ਅਤੇ ਇੰਜੀਨੀਅਰਿੰਗ ਦੀਆਂ ਡਿਗਰੀਆਂ ਲਈ ਵਿਦਿਆਰਥੀ ਫੀਸਾਂ ਵਿੱਚ 20% ਦੀ ਕਮੀ ਆਵੇਗੀ। ਅਧਿਆਪਨ, ਨਰਸਿੰਗ, ਕਲੀਨਿਕਲ ਮਨੋਵਿਗਿਆਨ, ਅੰਗਰੇਜ਼ੀ ਅਤੇ ਭਾਸ਼ਾਵਾਂ ਦੀਆਂ ਡਿਗਰੀਆਂ ਵਿੱਚ 46% ਤੱਕ ਦੀ ਵੱਡੀ ਕਮੀ ਆਵੇਗੀ। 62% ਦੀ ਸਭ ਤੋਂ ਵੱਡੀ ਕਟੌਤੀ ਖੇਤੀਬਾੜੀ ਅਤੇ ਗਣਿਤ ਦੀਆਂ ਡਿਗਰੀਆਂ 'ਤੇ ਲਾਗੂ ਹੋਵੇਗੀ। 41 ਆਸਟ੍ਰੇਲੀਆਈ ਯੂਨੀਵਰਸਿਟੀਆਂ ਦੇ ਗਣਿਤ ਵਿਭਾਗਾਂ ਦੇ ਸਹਿਯੋਗ ਨਾਲ ਬਣੀ ਆਸਟ੍ਰੇਲੀਆਈ ਗਣਿਤ ਵਿਗਿਆਨ ਸੰਸਥਾ ਨੇ ਇਸ ਤਬਦੀਲੀ ਦਾ ਸਵਾਗਤ ਕੀਤਾ ਹੈ। ਸਮੂਹ ਦੇ ਨਿਰਦੇਸ਼ਕ ਪ੍ਰੋਫੈਸਰ ਟਿਮ ਬ੍ਰਾਊਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਇਸ ਉਪਰਾਲੇ ਤਹਿਤ ਔਰਤਾਂ, ਇੰਡੀਜੀਨੀਅਸ ਆਸਟ੍ਰੇਲੀਆਈ ਅਤੇ ਨਸਲੀ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਵਧੇਗੀ।
To put it simply, we'd like to see representation in students studying mathematics mirroring the representation of all groups in society at the very least. On gender, for example, we have a very large difference in the participation of women and men in mathematics at school and at university.
ਉਹ ਇਹ ਵੀ ਉਮੀਦ ਕਰਦੇ ਹਨ ਕਿ ਇਹ ਨੀਤੀ ਮਨੁੱਖਤਾ ਦੇ ਵਧੇਰੇ ਵਿਦਿਆਰਥੀਆਂ ਨੂੰ ਗਣਿਤ ਦੀ ਡਿਗਰੀ ਲੈਣ ਲਈ ਉਤਸ਼ਾਹਿਤ ਕਰੇਗੀ। ਪ੍ਰਸਤਾਵਿਤ ਤਬਦੀਲੀਆਂ ਦੇ ਤਹਿਤ ਮਨੁੱਖਤਾ ਦੀਆਂ ਡਿਗਰੀਆਂ ਦੀ ਫੀਸ ਹੁਣ ਨਾਲੋਂ ਦੁੱਗਣੇ ਤੋਂ ਵੱਧ 113% ਵਧਣਗੀਆਂ ਤੇ ਕਾਨੂੰਨ ਅਤੇ ਕਾਮਰਸ ਦੀਆਂ ਡਿਗਰੀਆਂ ਦੀਆਂ ਫੀਸਾਂ ਵਿੱਚ 28% ਦਾ ਵਾਧਾ ਦੇਖਣ ਨੂੰ ਮਿਲੇਗਾ। ਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਦੀ ਪ੍ਰਧਾਨ ਮੌਲੀ ਵਿਲਮਟ ਦਾ ਕਹਿਣਾ ਹੈ ਕਿ ਮਨੁੱਖਤਾ ਦੀਆਂ ਡਿਗਰੀਆਂ ਦੇ ਵਿਦਿਆਰਥੀਆਂ ਲਈ ਫੀਸ ਤੇ ਕਰਜ਼ੇ ਦੇ ਪ੍ਰਭਾਵ ਚਿੰਤਾਜਨਕ ਹਨ।
Regardless of what occupation you go into, it's humanity students that shape the direction of our country and our society. They're the people who end up going into government policy, they're the people who end up making social change. Where we're really concerned at is, you know, by prioritizing specific degrees, we're taking away the passion of universities, which is just as important as job outcomes. Because students aren't going to succeed if they don't like what they're studying. Students aren't going to succeed if they know they're going to end up in a job that they don't want. Universities aren't job factories. Universities aren't a corporate business that turns people out. Universities are a place of learning and academia.
ਬ੍ਰਿਸਬਨ ਦੀ ਗ੍ਰਿਫਿਥ ਯੂਨੀਵਰਸਿਟੀ ਤੋਂ ਪੱਤਰਕਾਰਤਾ ਪ੍ਰੋਫੈਸਰ ਸੂਜ਼ਨ ਫੋਰਡੇ ਦਾ ਕਹਿਣਾ ਹੈ ਕਿ ਉਹ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਭੇਜੇ ਜਾ ਰਹੇ ਸਮੁੱਚੇ ਸੰਦੇਸ਼ ਨੂੰ ਲੈ ਕੇ ਚਿੰਤਤ ਹੈ, ਖਾਸ ਕਰਕੇ ਉਹਨਾਂ ਲੋਕਾਂ ਲਈ ਜੋ ਪ੍ਰਵਾਸੀ ਜਾਂ ਨੀਵੇਂ ਸਮਾਜਿਕ ਤੇ ਆਰਥਿਕ ਪਿਛੋਕੜ ਤੋਂ ਹਨ।
That's a great concern that people who, for example, are first in family will decide that that's just too expensive, they'll never be able to pay it off. But it's also about how we think about people from lower socioeconomic backgrounds, how we think about people from migration backgrounds. It's always been the humanities and the social sciences that are able to grapple with those issues really well. And to lose that knowledge and to, as I said, to provide a disincentive for people to study those areas, I think is a terrible signal to send to our young people and to parents whose young people might be considering studying in those fields.
Dr. Alex Wake, ek senior patrakari di lecturer ate Australia di Journalism Education and Research Association di pradhan hai. ਉਹਨਾਂ ਦਾ ਕਹਿਣਾ ਹੈ ਕਿ ਇਸ ਐਲਾਨ ਨੇ ਮਾਨਵਤਾ ਦੇ ਅਕਾਦਮਿਕ ਭਾਈਚਾਰੇ ਨੂੰ ਝਟਕਾ ਦੇਣ ਦਾ ਕੰਮ ਕੀਤਾ ਹੈ।
I have received several messages from Australians working overseas who have seen the announcements and they've been shocked and horrified by these announcements that the culture wars, as it's called, are continuing in this extent in this country. I absolutely believe that this will stop people from all backgrounds from joining the industry at a time when more than ever before we need to have full representation in news of the full cross section of Australians. I think if nothing else we have learned in the last few weeks with Black Lives Matter protests is that we need a greater diversity of voices in the news media, and by more than doubling the cost of degrees it's going to stop people from applying to do this.
ਇਸ ਨੀਤੀਗਤ ਪ੍ਰਸਤਾਵ ਨੂੰ ਸੈਨੇਟ ਵਿੱਚ ਜ਼ਬਰਦਸਤ ਬਹਿਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਲ 2015 ਵਿੱਚ ਗੱਠਜੋੜ ਸਰਕਾਰ ਦੁਆਰਾ ਯੂਨੀਵਰਸਿਟੀਆਂ ਨੂੰ ਨਿਯਮਤ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਹੋਈਆਂ ਸਨ, ਜਿਸ ਨਾਲ ਯੂਨੀਵਰਸਿਟੀਆਂ ਨੂੰ ਆਪਣੀ ਫੀਸ ਨਿਰਧਾਰਿਤ ਕਰਨ ਦੀ ਆਗਿਆ ਮਿਲਦੀ, ਜੋ ਕਿ ਇਸ ਵੇਲੇ ਸਰਕਾਰ ਦੁਆਰਾ ਨਿਯਮਤ ਹੈ। ਸਿਡਨੀ ਯੂਨੀਵਰਸਿਟੀ ਦੇ ਰਾਜਨੀਤਿਕ ਅਰਥਸ਼ਾਸਤਰੀ ਗੈਰਥ ਬ੍ਰਾਇਨ ਦਾ ਕਹਿਣਾ ਹੈ ਕਿ ਇਹ ਨਵੀਂ ਨੀਤੀ ਯੂਨੀਵਰਸਿਟੀ ਦੇ ਫੰਡਿੰਗ ਮਾਡਲ ਦੀ ਕਮਜ਼ੋਰੀ ਨੂੰ ਉਜਾਗਰ ਕਰਦੀ ਹੈ।
The government only contributing something like 7% of the cost and students contributing 93% of the cost. What we need instead is a much more significant rebalancing of funding in the other direction so that the government is able to actually provide much more levels of funding, a greater proportion of the cost of university education. And that will put universities in a much stronger position for the next time we get the sort of shock that universities have experienced with COVID-19.
ਇਹ ਜਾਣਕਾਰੀ SBS ਦੀ ਬਿਆ ਕੌਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।